ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਹਾਂ ਤੁਸ ਪ੍ਰਭ ਬੁੱਧ ਹਮਾਰੀ, ਵਰਨ ਨਾ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਪ੍ਰਭ ਕਥਾ ਸੁਧਾਰੀ। ਹਉ ਅਪਰਾਧੀ ਗੁਣ ਹੈਂਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜਵਾਰ, ਹਉ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ, ਅਸੀਂ ਖੱਤੇ ਬਹੁਤ ਕਮਾਵਦੇ ਕਿਸੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਵਾਹਿਗੁਰੂ ਜੀ, ਬਖਸ਼ ਲਿਓ, ਹਰ ਕਿਰਪਾ ਕਰਕੇ ਬਖਸ਼ ਲਿਓ। ਹਮ ਪਾਪੀ ਵਡ ਗੁਣ ਹੈਂਗਾਰ, ਮਿਹਰਾਂ ਦੇ ਸਾਈਆਂ ਮਿਹਰ ਕਰੀ, ਮਿਹਰਾਂ ਦੇ ਸਾਈਆਂ ਮਿਹਰ ਕਰੀ, ਮਿਹਰਾਂ ਦੇ ਸਾਈਆਂ ਮਿਹਰ, ਮਿਹਰਾਂ ਦੇ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਮਿਹਰਾਂ ਦੇ ਸਾਈਆਂ, ਤੇਰੀ ਮਿਹਰ ਨਾਲ ਤਰਨਾ, ਅਸੀਂ ਤੇਰੀ ਮਿਹਰ ਨਾਲ ਤਰਨਾ, ਮਿਹਰਾਂ ਦੇ ਸਾਈਆਂ ਮਿਹਰ ਕਰੀ, ਮਿਹਰਾਂ ਦੇ ਸਾਈਆਂ ਮਿਹਰ ਕਰੀ। ਤੇਰੀ ਮਿਹਰ ਨਾਲ ਤਰਨਾ ਦਾਤਾ, ਤੇਰੀ ਮਿਹਰ ਨਾਲ ਤਰਨਾ, ਮਿਹਰਾਂ ਦੇ ਸਾਈਆਂ, ਮਿਹਰਾਂ ਦੇ ਸਾਈਆਂ ਮਿਹਰ ਕਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਜੇ ਜਿਹੜਾ ਸਮੁੰਦ ਸਾਗਰ ਨੀਰ ਭਰਿਆ ਇੱਥੇ ਔਗਣ ਹਮਾਰੇ। ਦਇਆ ਕਰੋ ਕਿਸ ਮੇਰ ਪਾਹੋ ਡੁੱਬਦੇ ਦਇਆ ਕਰੋ ਕਿਸ ਮੇਰ ਪਾਹੋ ਡੁੱਬਦੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ ਡੁੱਬਦੇ ਪੱਥਰਾਂ ਬੇੜਾ ਪਾਰ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਆਓ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ। ਪਿਆਰ ਸਤਿਕਾਰ ਨਾਲ ਸਾਰੇ ਗੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ। ਸਤਿਗੁਰਾਂ ਦੇ ਚਰਨਾਂ 'ਚ ਸੀਸ ਨਵਾਉਂਦਿਆਂ ਹੋਇਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਕਿਰਪਾ, ਮਹਾਨ ਰਹਿਮਤ ਸਤਿਗੁਰਾਂ ਨੇ ਕੀਤੀ ਹੈ, ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਂ ਬਹੁਤ ਹੋ ਗਿਆ, ਜਲਦੀ ਜਲਦੀ ਮੱਥਾ ਟੇਕ ਕੇ ਮਰ ਦੇ ਚਰਨਾਂ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਬਹੁਤਾ ਸਮਾਂ ਲੇਟ ਨਹੀਂ ਕਰਨਾ, ਸਮਾਂ ਆਪਣੇ ਕੋਲ ਥੋੜ੍ਹਾ ਹੈ, ਥੋੜ੍ਹੇ ਸਮੇਂ ਤੋਂ ਲਾਹਾ ਬਹੁਤਾ ਲੈਣਾ। ਇਸ ਕਰਕੇ ਇਕਾਗਰਤਾ ਬਣਾਉਣ ਦੀ ਕਿਰਪਾਲਤਾ ਕਰੋ। ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠਣਾ ਹੈ, ਤਾਂ ਹੀ ਸਾਡੀ ਹਾਜ਼ਰੀ ਮਰ ਦੇ ਚਰਨਾਂ ਵਿੱਚ ਪ੍ਰਵਾਨ ਹੋਵੇਗੀ। ਸੋ ਮਹਾਨ ਕਿਰਪਾ ਕੀਤੀ ਹੈ, ਭਾਗ ਜਾਗਦੇ ਨੇ, ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਬਚਨ ਕਰਿਆ ਕਰਦੇ ਸੀ, ਕਹਿੰਦੇ ਜਿਹਦੇ ਬਹੁਤ ਉੱਚੇ ਭਾਗ ਹੋਣ ਉਹਨੂੰ ਮਨੁੱਖਾ ਸਰੀਰ ਮਿਲਦਾ, ਉਸ ਤੋਂ ਵੀ ਉੱਚੇ ਭਾਗ ਹੋਣ ਫਿਰ ਪੰਜਾਬ ਦੀ ਧਰਤੀ 'ਤੇ ਜਨਮ ਮਿਲਦਾ, ਉਸ ਤੋਂ ਵੀ ਵੱਡੇ ਭਾਗ ਹੋਣ ਫਿਰ ਸਤਸੰਗਤ ਸਿੱਖਾਂ ਦੇ ਘਰਾਨਿਆਂ 'ਚ ਜਨਮ ਮਿਲਦਾ, ਜੇ ਉਦੋਂ ਵੀ ਵੱਡੇ ਭਾਗ ਹੋਣ ਫਿਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਅਤੇ ਜੇ ਉਸ ਤੋਂ ਵੀ ਵੱਡੇ ਭਾਗ ਹੋਣ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ। ਸਭ ਨਾਲੋਂ ਜੇ ਵੱਡੇ ਭਾਗ ਹੋਣ ਨਾ ਤਾਂ ਫਿਰ ਜਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ, ਉਹਨਾਂ ਚਿਰ ਨਹੀਂ ਹੋ ਸਕਦੀ। ਸਭ ਤੋਂ ਵੱਡੇ ਭਾਗ ਮਹਾਰਾਜ ਦੀ ਬਖਸ਼ਿਸ਼ ਹੋਵੇ ਅਤੇ ਫਿਰ ਮਨ ਮੰਨਦਾ ਹੈ, ਮਨ ਮੰਨਿਆ ਤਾਂ ਉਹ ਹਰ ਜਾਂਦੇ, ਨਹੀਂ ਤਾਂ ਮਨ ਜਿਹੜਾ ਹੈ ਇਹ ਬੜਾ ਖੋਟਾ ਹੈ, ਛੇਤੀ ਛੇਤੀ ਮੰਨਣ ਵਾਲਾ ਨਹੀਂ। ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਤ। ਕੱਲ੍ਹ ਸੁਣਿਆ ਸੀ। ਸੋ ਸਾਧ ਸੰਗਤ ਮਨ ਵਸ ਵਿੱਚ ਕਰਨਾ ਬੜਾ ਕਠਿਨ ਹੈ, ਅਤੇ ਜਿਨ੍ਹਾਂ ਨੇ ਮਨ ਜਿੱਤ ਲਿਆ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣਾ ਬੜਾ ਔਖਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰੀਦ ਜਿਹੜਾ ਹੈ, ਮੁਰੀਦ ਕਹਿੰਦੇ ਆ ਸੇਵਕ ਨੂੰ, ਮੁਰੀਦ ਉਹ ਹੈ ਜਿਹੜਾ ਆਪਣਾ ਮਨ ਮਾਰ ਲਵੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਤਾਂ ਸੇਵਕ ਬਣਿਆ ਹੀ ਨਹੀਂ ਜਾਂਦਾ। ਗੱਲਾਂ ਕਰਨ ਵਾਲੇ ਬੜੇ ਨੇ, ਰਾਹ ਪੁੱਛਣ ਵਾਲੇ ਬੜੇ ਨੇ, ਜੇ ਕੋਈ ਰਾਹ ਹੀ ਪੁੱਛਦਾ ਰਹੇ ਸਮਾਣੇ ਨੂੰ ਕਿਹੜਾ ਰਾਹ ਜਾਂਦਾ, ਪਟਿਆਲੇ ਨੂੰ ਕਿਹੜਾ ਰਾਹ ਜਾਂਦਾ, ਰਸਤਾ ਪੁੱਛਦਾ ਰਹਿੰਦਾ, ਸੜਕ ਉੱਤੇ ਕਦੇ ਬੱਸ 'ਤੇ ਚੜ੍ਹਿਆ ਨਹੀਂ, ਉਹ ਕਦੇ ਵੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਉੱਥੇ ਹੀ ਖੜ੍ਹਾ ਰਹੂਗਾ। ਭਾਈ ਸਾਹਿਬ ਕਹਿੰਦੇ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। ਰਾਹ ਪੁੱਛਦਾ ਤੁਰਦਾ ਹੈ ਨਹੀਂ, ਕਿਵੇਂ ਪਹੁੰਚੇਗਾ? ਆਖੋ ਸਤਨਾਮ। ਉਹ ਜਦੋਂ ਪੈਰ 'ਤੇ ਪੁੱਟਿਆ ਨਹੀਂ ਇੱਕ ਵੀ, ਤਾਂ ਪਹੁੰਚੇਗਾ ਕਿਵੇਂ? ਗੁਰਮਤ ਵੱਲ ਇੱਕ ਵੀ ਕਦਮ ਨਹੀਂ ਅਜੇ ਤੁਰਿਆ ਹੀ ਨਹੀਂ, ਤੂੰ ਆਪਣੀ ਮੰਜ਼ਲੇ ਮਕਸੂਦ ਤੱਕ ਕਿੱਦਾਂ ਪਹੁੰਚ ਜਾਏਗਾ? ਭਾਈ ਸਾਹਿਬ ਕਹਿੰਦੇ ਆ ਪੁਸ਼ਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੈ ਜਾਈਏ। ਪੁਸ਼ਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟਾ ਰੋਗ ਸੁਖ ਸਹਿਜ ਸਮਾਈਏ। ਗਿਆ ਵੈਦ ਕੋਲ ਅਤੇ ਸੰਜਮ ਨਾਲ ਦਵਾਈ ਖਾਧੀ ਨਹੀਂ, ਅਤੇ ਫਿਰ ਤੇਰੇ ਤਨ ਦਾ ਰੋਗ ਠੀਕ ਨਹੀਂ ਹੋ ਸਕਦਾ। ਖੁਸ਼ ਸਤਨਾਮ। ਜੇ ਰੋਗ ਮਿਟਾਉਣਾ ਹੈ ਤਾਂ ਸੰਜਮ ਦੇ ਨਾਲ ਦਵਾਈ ਵੀ ਖਾਣੀ ਪੈਣੀ ਹੈ, ਫਿਰ ਹੀ ਗੱਲ ਬਣਨੀ ਹੈ। ਜਿੱਧਰੋਂ ਡਾਕਟਰ ਕਹਿੰਦਾ ਜਿਹੜੀ ਚੀਜ਼ ਖਾਣੀ ਹੈ ਉਹ ਖਾਣੀ ਹੈ, ਜਿੱਧਰੋਂ ਰੋਕਦਾ ਉੱਧਰੋਂ ਰੁਕਣਾ ਹੈ। ਪਰਹੇਜ਼ ਰੱਖਣਾ ਵੀ ਬੜਾ ਜ਼ਰੂਰੀ ਹੈ। ਸਾਧ ਸੰਗਤ ਇਹ ਹੈ ਹਸਪਤਾਲ ਜਿੱਥੇ ਆਪਾਂ ਆਏ ਹਾਂ, ਵੈਦ ਗੁਰੂ ਹੈ, ਗੁਰੂ ਸਾਡਾ ਵੈਦ ਹੈ, ਹਸਪਤਾਲ ਸਤਸੰਗਤ ਹੈ, ਗੁਰਦੁਆਰਾ ਤੇ ਹਸਪਤਾਲ ਹੈ। ਹਸਪਤਾਲ ਵਿੱਚ ਜਿਹੜੇ ਆਮ ਆਪਾਂ ਵੇਖਦੇ ਹਾਂ ਉਹਨਾਂ ਹਸਪਤਾਲਾਂ ਵਿੱਚ ਤਨ ਦਾ ਇਲਾਜ ਹੋਣਾ ਹੈ, ਇਹ ਹਸਪਤਾਲ ਵਿੱਚ ਸਾਡੇ ਮਨ ਦਾ ਇਲਾਜ ਹੋਣਾ। ਉਹ ਹਸਪਤਾਲ ਵਿੱਚ ਹੱਡੀਆਂ ਟੁੱਟੀਆਂ ਨੇ ਡਾਕਟਰ ਇਲਾਜ ਕਰ ਦੇਗਾ, ਹੋਰ ਕੋਈ ਬਿਮਾਰੀ ਹੈ ਇਲਾਜ ਕਰ ਦੇਗਾ, ਅਤੇ ਜੇ ਲਾ ਇਲਾਜ ਕੌਣ ਹੈ? ਕਹਿਣਗੇ ਜੀ ਇਹਨੂੰ ਤਾਂ ਵਹਿਮ ਦੀ ਬਿਮਾਰੀ ਹੈ ਅਤੇ ਮਨ ਦਾ ਰੋਗੀ ਹੈ, ਇਹ ਨਹੀਂ ਠੀਕ ਹੋ ਸਕਦਾ। ਡਾਕਟਰ ਵੀ ਬਾਹਾਂ ਖੜੀਆਂ ਕਰ ਦਿੰਦੇ ਆ, ਸਾਧ ਸੰਗਤ ਡਾਕਟਰ ਵੀ ਜਵਾਬ ਦੇ ਦਿੰਦੇ ਨੇ, ਕਹਿੰਦੇ ਇਹ ਮਨ ਦਾ ਰੋਗੀ ਹੈ ਅਤੇ ਫਿਰ ਮਨ ਦਾ ਇਲਾਜ ਕੌਣ ਕਰੇ? ਸਤਿਗੁਰ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘੱਟ ਹੈ ਜਮਕੀ ਫੰਦਾ। ਵੈਦ ਤਾਂ ਮਿਲ ਗਿਆ, ਹੁਣ ਡਾਕਟਰ ਕੋਲ ਚਲੇ ਜਾਓ, ਮਰੀਜ਼ਾਂ ਨਾਲ ਗੱਲਾਂ ਬਾਤਾਂ ਮੁੜ ਕਰਕੇ ਹੀ ਮੁੜ ਆਓ, ਅਤੇ ਫਿਰ ਵੀ ਸਾਡਾ ਇਲਾਜ ਨਹੀਂ ਹੋਣਾ। ਆਪਾਂ ਜਾਈਏ ਵੀ ਮੇਰੇ ਗੋਡੇ ਦੁਖਦੇ ਨੇ, ਫਲਾਣੇ ਦੇ ਦੁਖਦੇ ਸੀ ਉਹ ਠੀਕ ਹੋ ਗਿਆ, ਅਤੇ ਚਲੋ ਆਪਾਂ ਉਹਦੇ ਨਾਲ ਗੱਲਾਂ ਕਰਕੇ ਮੁੜ ਆਈਏ, ਇਹਦੇ ਨਾਲ ਆਪਾਂ ਤਾਂ ਨਹੀਂ ਠੀਕ ਹੋਣ ਲੱਗੇ। ਆਪਣਾ ਰੋਗ ਨਹੀਂ ਮਿਟ ਸਕਦਾ, ਆਪਣੀ ਬਿਮਾਰੀ ਕਿਵੇਂ ਹਟੇਗੀ? ਆਪ ਡਾਕਟਰ ਨੂੰ ਆਪਣਾ ਚੈੱਕਅਪ ਕਰਾਉਣਾ ਪੈਣਾ, ਅਤੇ ਚੈੱਕਅਪ ਇਕੱਲਾ ਕਰਾਉਣ ਨਾਲ ਵੀ ਗੱਲ ਨਹੀਂ ਬਣਨੀ, ਹਸਪਤਾਲ 'ਚ ਜਾਣ ਨਾਲ ਵੀ ਗੱਲ ਨਹੀਂ ਬਣਨੀ। ਡਾਕਟਰ ਨੇ ਦਵਾਈ ਦੇਣੀ ਹੈ, ਉਹ ਦਵਾਈ ਖਾਣੀ ਪੈਣੀ ਹੈ, ਜਿਹੜਾ ਪਰਹੇਜ਼ ਕਹਿਣਾ ਉਹ ਪਰਹੇਜ਼ ਵੀ ਰੱਖਣਾ ਪੈਣਾ, ਫਿਰ ਗੱਲ ਬਣੇਗੀ। ਪਰ ਆਪਣਾ ਕੰਮ ਕੀ ਹੈ? ਵੈਦ ਕੋਲ ਜਾਂਦੇ ਜ਼ਰੂਰ ਹੈ, ਪਰ ਮਰੀਜ਼ਾਂ ਨਾਲ ਗੱਲਾਂ ਮਾਰ ਕੇ ਮੁੜ ਆਉਂਦੇ। ਕਿਵੇਂ? ਸਤਸੰਗਤ 'ਚ ਆਏ, ਫਲਾਣਿਆਂ ਤੇਰਾ ਬੇੜਾ ਬੰਨੇ ਲੱਗ ਗਿਆ, ਹਾਂਜੀ ਲੱਗ ਗਿਆ। ਫਲਾਣੇ ਦਾ ਕੀ ਬਣਿਆ? ਉਹਦੀ ਤਾਂ ਕਿਰਪਾ ਹੋ ਗਈ, ਫਲਾਣੇ 'ਤੇ ਨਹੀਂ ਹੋਈ, ਫਲਾਣੇ ਨੇ ਬੜੇ ਮੱਥੇ ਟੇਕੇ, ਚਲੋ ਜੀ ਗੱਲਾਂ ਬਾਤਾਂ ਕਰਕੇ ਮੁੜ ਜਾਂਦੇ ਹਾਂ, ਦਵਾਈ 'ਤੇ ਗਈ ਲਈ ਹੋਈ ਨੇ ਜੇ। ਕਈ ਤਾਂ ਗੁਰੂ ਰੂਪ ਵੈਦ ਦੇ ਦਰਸ਼ਨ ਵੀ ਨਹੀਂ ਕਰਦੇ, ਆ ਕੇ ਬਾਹਰ ਦੀ ਬਾਹਰ ਹੀ ਮੁੜ ਜਾਂਦੇ ਲੰਗਰ ਪ੍ਰਸ਼ਾਦਾ ਛੱਕ ਕੇ। ਅਤੇ ਕਈ ਵੈਦ ਕੋਲ ਆ ਵੀ ਜਾਂਦੇ ਨੇ, ਆ ਕੇ ਫਿਰ ਦਵਾਈ ਜਿਹੜੀ ਹੈ ਦਵਾਈ ਲੈ ਵੀ ਜਾਂਦੇ ਨੇ, ਪਰ ਜਾ ਕੇ ਫਿਰ ਵਰਤਦੇ ਨਹੀਂ। ਵੈਦ ਕੋਲ ਆ ਗਏ ਸਤਿਗੁਰਾਂ ਕੋਲ, ਇੱਥੋਂ ਤੁਸੀਂ ਸੁਣ ਲਿਆ ਕਿ ਭਾਈ ਨਾਮ ਜਪੋ ਸਿਮਰਨ ਕਰੋ, ਇਹ ਦਵਾਈ ਦੇ ਦਿੱਤੀ ਵੀ ਅੰਮ੍ਰਿਤ ਵੇਲੇ ਉੱਠੀ ਨਾਮ ਜਪੀ ਨਿਤਨੇਮ ਕਰੀ, ਅਤੇ ਦਵਾਈ ਤਾਂ ਇੱਕ ਦਿਨ ਵੀ ਨਹੀਂ ਵਰਤੀ। ਅਤੇ ਜਿਹੜਾ ਪਰਹੇਜ਼ ਆਖਿਆ ਸੀ ਡਾਕਟਰ ਨੇ, ਜਿਵੇਂ ਡਾਕਟਰ ਕਹਿੰਦਾ ਭਾਈ ਤੂੰ ਖੱਟੀਆਂ ਚੀਜ਼ਾਂ ਤੋਂ ਤਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੈ, ਅਚਾਰ ਨਾ ਖਾਈ, ਦੁੱਧ ਨਾ ਪੀਵੀਂ, ਘਿਓ ਨਾ ਖਾਈ, ਮਿਰਚੀ ਨਾ ਖਾਈ, ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਪ੍ਰੇਮੀਆਂ ਤੂੰ ਠੇਕੇ 'ਤੇ ਨਾ ਜਾਈ, ਮਹਾਰਾਜ ਕਹਿੰਦੇ ਨੇ ਪ੍ਰੇਮੀਆਂ ਤੂੰ ਤੰਬਾਕੂ ਨਾ ਖਾਈ, ਸਤਿਗੁਰ ਕਹਿੰਦੇ ਨੇ ਗੁਰਮੁਖਾ ਤੂੰ ਵੇਖੀ ਕਿਤੇ ਵਿਸ਼ੇ ਵਿਕਾਰਾਂ ਵੱਲ ਨਾ ਜਾਈ। ਮਹਾਰਾਜ ਰੋਕਦੇ ਨੇ, ਜਿੱਧਰੋਂ ਰੋਕਿਆ ਉੱਧਰੋਂ ਰੁਕਿਆ ਨਹੀਂ, ਜਿੱਧਰ ਜੋੜਿਆ ਉੱਧਰ ਜੁੜਿਆ ਨਹੀਂ, ਫਿਰ ਇਲਾਜ ਕਿੱਦਾਂ ਹੋਜੂ? ਕਸੂਰ ਇਹਦੇ ਵਿੱਚ ਵੈਦ ਦਾ ਨਹੀਂ, ਕਸੂਰ ਇਹਦੇ ਵਿੱਚ ਸਾਡਾ। ਜੇ ਡਾਕਟਰ ਨੂੰ ਗਾਲਾਂ ਕੱਢੀ ਜਾਈਏ ਮੈਂ ਤਾਂ ਠੀਕ ਨਹੀਂ ਹੋਇਆ, ਉਹ ਠੀਕ ਕਿਵੇਂ ਹੁੰਦਾ? ਵੈਦ ਕੋਲ ਤਾਂ ਗਿਆ ਹੀ ਨਹੀਂ, ਜੇ ਗਿਆ ਹੈ ਤਾਂ ਉਹਦੀ ਦਿੱਤੀ ਦਵਾਈ ਨਹੀਂ ਲਈ, ਜੇ ਦਵਾਈ ਲਈ ਹੈ ਤਾਂ ਪਰਹੇਜ਼ ਨਹੀਂ ਰੱਖਿਆ, ਅਤੇ ਪਰਹੇਜ਼ ਸਾਨੂੰ ਵੀ ਰੱਖਣਾ ਪੈਣਾ ਹੈ। ਸਤਿਗੁਰੂ ਜਿਹੜੇ ਪਾਸਿਓਂ ਜੋੜ ਜਿਹੜੇ ਜਿੱਧਰ ਜੋੜਦੇ ਨੇ ਉੱਧਰ ਜੁੜ ਜਾ, ਜਿੱਧਰੋਂ ਮੁੜਦੇ ਨੇ ਉੱਧਰੋਂ ਮੁੜ ਜਾ, ਅਤੇ ਫਿਰ ਇਲਾਜ ਹੋਏਗਾ। ਹੋਏਗਾ ਕਿਵੇਂ ਨਹੀਂ? ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਹੀ ਇਲਾਜ ਹੈ, ਇੱਕ ਦਾ ਤਾਂ ਨਹੀਂ ਆਖਿਆ, ਸਾਰਿਆਂ ਦਾ ਹੀ, ਸਾਰੇ ਰੋਗਾਂ ਦੀ ਦਵਾਈ ਮਿਲਣੀ ਹੈ ਇੱਥੋਂ। ਪਰ ਮਿਲੂ ਕਿੱਦਾਂ ਭਾਈ? ਕਿਵੇਂ ਕਿਰਪਾ ਹੋਏਗੀ? ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਮਨ ਤੇ ਤਨ ਦੇ ਰੋਗ ਠੀਕ ਹੋਣਗੇ। ਇਹ ਵੈਦ ਕਿਹੜਾ? ਮੇਰਾ ਵੈਦ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਮੇਰਾ ਵੈਦ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਬੋਲੋ ਭੈਣੋ, ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਗੋਬਿੰਦਾ ਜੀ ਰੋਗੀਆਂ ਦੇ ਰੋਗ ਕੱਟਦਾ। ਮੇਰਾ ਵੈਦ ਗੁਰੂ ਗੋਬਿੰਦਾ। ਰੋਗੀਆਂ ਦੇ ਰੋਗ ਕੱਟਦਾ ਮਿਲ ਕੇ ਬੋਲੋ ਰੋਗੀਆਂ ਦੇ ਰੋਗ ਕੱਟ ਮੇਰੇ ਪਿਆਰੇ ਰੋਗੀਆਂ ਦੇ ਰੋਗ ਕੱਟਦਾ ਪਿਆਰੇ ਜੀ ਰੋਗੀਆਂ ਦੇ ਰੋਗ ਕੱਟਦਾ ਵਾਹਿਗੁਰੂ ਮੇਰੇ ਪਿਆਰੇ ਰੋਗੀਆਂ ਦੇ ਰੋਗ ਕੱਟਦਾ ਪਿਆਰੇ ਜੀ ਰੋਗੀਆਂ ਦੇ ਰੋਗ ਕੱਟਦਾ ਕੱਟੈ ਜਮ ਕੀ ਫੰਦਾ ਉਹ ਜਮਾਂ ਦੀਆਂ ਫਾਈਆਂ ਵੀ ਕੱਟਦਾ ਇਹੋ ਜਿਹਾ ਵੈਦ ਮਨ ਦਾ ਇਲਾਜ ਸਾਡੇ ਸਤਿਗੁਰਾਂ ਨੇ ਕਰਨਾ ਅਤੇ ਮੈਂ ਕੱਲ੍ਹ ਬੇਨਤੀ ਕੀਤੀ ਸੀ ਜਿਹੜੀ ਚੀਜ਼ ਖਰਾਬ ਕਰਦੀ ਹੈ ਕਹਿੰਦੇ ਵੇਚ ਦਿਓ ਅਤੇ ਸਤਿਗੁਰ ਕਹਿੰਦੇ ਗੁਰਸਿੱਖਾ ਜੇ ਤੇਰਾ ਮਨ ਤੈਨੂੰ ਖਰਾਬ ਕਰਦਾ ਤੂੰ ਆਪਣਾ ਮਨ ਵੇਚ ਦੇ ਰਾਖੀ ਨਾ ਕੋਲ ਅਤੇ ਵੇਚੀਏ ਕਿਹਨੂੰ ਸੁਣਿਆ ਸੀ ਕੱਲ੍ਹ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਅਸੀਂ ਤਨ ਕਰਕੇ ਗੁਰੂ ਦੇ ਬਣ ਗਏ ਹਾਂ ਜੇ ਮਨ ਕਰਕੇ ਨਹੀਂ ਬਣੇ ਤਨ ਉੱਤੇ ਬਾਣਾ ਹੈ ਪਰ ਅੰਦਰ ਤੇ ਬਾਣੀ ਹੈ ਹੀ ਨਹੀਂ ਆਖੋ ਸਤਨਾਮ ਬਾਹਰ ਤੇ ਬਾਣਾ ਹੈ ਅੰਦਰ ਬਾਣੀ ਹੈ ਹੀ ਨਹੀਂ ਤਨ ਕਰਕੇ ਪੰਜ ਕਕਾਰ ਪਾਏ ਨੇ ਪਰ ਅੰਦਰ ਕਕਾਰਾਂ ਦੀ ਰਹਿਤ ਹੈ ਹੀ ਨਹੀਂ ਫਿਰ ਗੱਲ ਕਿੱਦਾਂ ਬਣ ਜੂ ਸਾਧ ਸੰਗਤ ਬਾਣਾ ਤੇ ਹੈ ਅੰਦਰ ਕਕਾਰਾਂ ਦੀ ਰਹਿਤ ਹੈ ਹੀ ਨਹੀਂ ਬੇਨਤੀ ਕਰ ਰਿਹਾ ਸੀ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੈ ਜਾਈਐ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ ਹਿਰਦੈ ਬਿਭਚਾਰ ਕਤ ਸਿਹਜਾ ਬੁਲਾਈਐ ਗਾਏ ਸੁਣੈ ਆਖੇ ਮੀਚੈ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਐ ਜਿੰਨਾ ਚਿਰ ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ ਉਹਨਾਂ ਚਿਰ ਗੱਲ ਨਹੀਂ ਬਣਨੀ ਤਨ ਉੱਤੇ ਬਾਣਾ ਹੋਵੇ ਅਤੇ ਮਨ ਉੱਤੇ ਬਾਣੀ ਹੋਵੇ ਤਨ ਉੱਤੇ ਬਾਣਾ ਵੀ ਜ਼ਰੂਰੀ ਹੈ ਪੰਜੇ ਕਕਾਰ ਬਾਣਾ ਨੇ ਚੋਲਾ ਬਾਣਾ ਨਹੀਂ ਚੋਲਾ ਇਹ ਬਾਣਾ ਨਹੀਂ ਸਤਿ ਸੰਗਤ ਜੀ ਪੰਜ ਕਕਾਰ ਬਾਣਾ ਨੇ ਬਾਣੇ ਦੇ ਵਿੱਚ ਪੰਜ ਕਕਾਰ ਆਉਂਦੇ ਨੇ, ਚੋਲਾ ਨਹੀਂ ਆਉਂਦਾ। ਚੋਲਾ ਅਤੇ ਪਹਿਰਾਵਾ ਉਹ ਜਿਹੜਾ ਮਰਜ਼ੀ ਪਾ ਲਓ, ਕੋਈ ਜ਼ਰੂਰੀ ਨਹੀਂ ਚੋਲਾ ਪਾਓ ਅਤੇ ਭਾਵੇਂ ਨਾ ਪਾਓ, ਇਹ ਵੀ ਗੱਲ ਹੈ। ਹੁਣ ਗ੍ਰਿਸ਼ਤੀ ਜਿਹੜੇ ਨੇ ਨਹੀਂ ਪਾ ਸਕਦੇ, ਕੋਈ ਗੱਲ ਨਹੀਂ, ਕੁੜਤਾ ਪਜਾਮਾ ਪਾਓ, ਪੈਂਟ ਸ਼ਰਟ ਪਾਓ, ਬਾਣੇ ਦਾ ਮਤਲਬ ਕੋਈ ਨਹੀਂ। ਸੋ ਸਾਧ ਸੰਗਤ, ਇਹ ਬਾਣਾ ਜਿਹੜਾ ਹੈ ਉਹ ਹੈ ਪੰਜ ਕਕਾਰ। ਪੰਜੇ ਕਕਾਰ ਬਾਹਰ ਬਾਣਾ ਹੋਵੇ ਤਨ ਉੱਤੇ, ਅਤੇ ਮਨ ਉੱਤੇ ਬਾਣੀ ਹੋਵੇ। ਬਾਣੇ ਦਾ ਤਾਂ ਅਰਥ ਹੀ ਇੰਨਾ, ਸਾਨੂੰ ਯਾਦ ਰਵੇ ਗੁਰੂ ਕੇ ਆ, ਚੇਤਾ ਰਵੇ। ਦਾੜੀ ਦੀ ਰਹਿਤ ਕੱਲ੍ਹ ਸੁਣਿਆ ਸੀ ਨਾ, ਕੀ ਹੈ ਕਿਰਪਾਨ ਦੀ ਰਹਿਤ, ਕੀ ਹੈ ਕਛਹਿਰੇ ਦੀ ਰਹਿਤ, ਕੀ ਕੜੇ ਦੀ ਰਹਿਤ, ਕੀ ਕੰਘੇ ਦੀ ਰਹਿਤ, ਕੀ ਕੱਲ੍ਹ ਸੁਣਿਆ ਸੀ। ਸੋ ਸਾਧ ਸੰਗਤ, ਮਨ ਹਾਜ਼ਰ ਕਰਨਾ ਸਤਿਗੁਰਾਂ ਦੇ ਚਰਨਾਂ ਵਿੱਚ, ਮਨ ਸਨਮੁਖ ਕਰਨਾ ਵੈਦ ਕੋਲ ਲਿਆਉਣਾ, ਮਹਾਰਾਜ ਕਰੋ ਕਿਰਪਾ। ਕਈ ਕਹਿੰਦੇ ਮੈਂ ਕਿਹੜਾ ਕਿਸੇ ਦਾ ਮਾੜਾ ਕਰਦਾ, ਮੈਨੂੰ ਕੀ ਲੋੜ ਹੈ ਨਾਮ ਜਪਣ ਦੀ, ਮੈਂ ਕਿਸੇ ਦਾ ਮਾੜਾ ਨਹੀਂ ਕੀਤਾ। ਪਰ ਨਹੀਂ, ਸਤਿਗੁਰ ਜਾਣਦੇ ਨੇ, ਮਹਾਰਾਜ ਦੇ ਸਾਹਮਣੇ ਆਪਣਾ ਮਨ ਜਿਹੜਾ ਸਨਮੁਖ ਕਰਦੇ, ਸੱਚੇ ਪਾਤਸ਼ਾਹ ਬੜੇ ਔਗਣ ਕੀਤੇ ਨੇ, ਬੜੀਆਂ ਗਲਤੀਆਂ ਹੋਈਆਂ ਨੇ। ਸੱਚੇ ਪਾਤਸ਼ਾਹ ਜਦ ਮੈਂ ਵੇਖਾਂ ਔਗਣ ਆਪਣੇ, ਤਾਂ ਕੁਝ ਨਹੀਂ ਮੇਰੇ ਪੱਲੇ। ਜੇ ਮੈਂ ਆਪਣੇ ਔਗਣਾਂ ਵੱਲ ਵੇਖਦਾ ਤੇ ਮੇਰੇ ਪੱਲੇ ਤੇ ਕੁਝ ਵੀ ਨਹੀਂ। ਮਹਾਰਾਜ ਜਦ ਮੈਂ ਵੇਖਾਂ ਰਹਿਮਤ ਤੇਰੀ, ਤਾਂ ਹੋਈ ਬੱਲੇ ਬੱਲੇ। ਮਹਾਰਾਜ ਤੇਰੀ ਰਹਿਮਤ, ਤੂੰ ਮੈਨੂੰ ਜ਼ਮੀਨ ਵੀ ਦਿੱਤੀ ਹੋਈ ਹੈ, ਤੇਰੀ ਰਹਿਮਤ ਤੂੰ ਮੈਨੂੰ ਘਰ ਵੀ ਦਿੱਤਾ, ਤੇਰੀ ਰਹਿਮਤ ਤੂੰ ਮੈਨੂੰ ਬੱਚੇ ਵੀ ਦਿੱਤੇ ਨੇ, ਤੇਰੀ ਰਹਿਮਤ ਹੈ ਟਰੈਕਟਰ ਵੀ ਹੈਗਾ, ਸਕੂਟਰ ਵੀ ਹੈਗਾ, ਸਾਈਕਲ ਵੀ ਹੈਗਾ, ਇਹ ਤੇਰੀਆਂ ਰਹਿਮਤਾਂ ਨੇ। ਜੇ ਮੈਂ ਆਪਣੇ ਮਨ 'ਚ ਝਾਤੀ ਮਾਰਦਾ ਵੇਖਦਾ, ਤਾਂ ਮੇਰੇ 'ਤੇ ਔਗਣ ਹੀ ਬੜੇ ਨੇ, ਮੇਰੇ 'ਤੇ ਬੜੇ ਔਗਣ ਨੇ। ਥਾਂ ਥਾਂ ਦੇ ਉੱਤੇ ਮੇਰਾ ਸਿਰ ਝੁਕਦਾ, ਦਰ ਦਰ ਦੇ ਉੱਤੇ ਮੱਥੇ ਟੇਕਦਾ। ਸਾਧ ਸੰਗਤ ਔਗਣਾਂ ਦੇ ਭਰੇ ਪਏ ਆ, ਪਰ ਬੇਨਤੀ ਕਰਨੀ ਮਹਾਰਾਜ ਚੰਗੇ ਨਹੀਂ। ਆਪਣੇ ਆਪ ਨੂੰ ਮਾਰ ਦੇ ਚਰਨਾਂ ਵਿੱਚ, ਕਿਉਂਕਿ ਦੁਨੀਆਂ ਤੋਂ ਹਰ ਕੋਈ ਛਪਾ ਸਕਦਾ, ਕਿਹੜਾ ਰੱਬ ਤੋਂ ਛਪਾ ਲਵੇ। ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪੈ ਸਕਦਾ, ਰੱਬ ਦੀਆਂ ਅੱਖਾਂ 'ਚ ਘੱਟਾ ਕੌਣ ਪਾਏਗਾ, ਉਹ ਤਾਂ ਜਾਣਦਾ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣਦਾ। ਅੱਗੋਂ ਦੇਖ ਪਿੱਛੋਂ ਦੇਖ, ਤੁਝ ਤੇ ਕਹਾਂ ਛਪਾਵੈ, ਕੌਣ ਛਪਾ ਸਕਦਾ, ਉਹ ਤੇ ਜਾਣਦਾ। ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਖੱਚਿਆ। ਇੱਥੇ ਆ ਕੇ ਕੀ ਕਹਿਣਾ,
ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ,
ਇਹੀ ਕਹਿਣਾ ਆ ਕੇ।
ਪਾਪਾਂ ਵਿੱਚ ਔਦ ਬੀਤ ਗਈ, ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾਂ ਵਿੱਚ ਔਦ ਬੀਤ ਗਈ,
ਪੜ੍ਹ ਲਓ ਸਾਰੇ।
ਪਾਪਾ ਵਿੱਚ ਔਦ ਬੀਤ ਗਈ, ਬੋਲੋ ਬੋਲੋ, ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾ ਵਿੱਚ ਔਦ ਬੀਤ ਗਈ, ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ, ਪਾਪਾ ਵਿੱਚ ਔਦ ਬੀਤ ਗਈ, ਔਗਣਾਂ ਦੇ ਭਰਿਆ ਹੋਇਆ ਨੂੰ, ਔਗਣਾਂ ਦੇ ਭਰਿਆ ਹੋਇਆ ਨੂੰ, ਬੋਲੋ ਔਗਣਾਂ ਦੇ ਭਰਿਆ, ਔਗਣਾਂ ਦੇ ਭਰਿਆ ਹੋਇਆ ਨੂੰ, ਭਰਿਆ ਹੋਇਆ ਨੂੰ,
ਬੋਲੋ
मत दे के समझा ले, मत दे के समझा ले, अवगणा दे भरिया, अवगणा दे भरिया होया। अपने चरणी लाल मालका अवगणा दे भरिया होया, अवगणा दे भरिया होया। हम अवगुण भरे एक गुण नाही, अमृत छाट बिखै बिख खाही। माया मोह परम पै भूले सुत दारा स्यों, अमृत रूपी नाम नू छाड़ के निंदिया रूपी बिखिया ही खा रहे हैं दिन रात तक। खुद सतनाम जहर की है, बिखिया जहर ते निंदिया भी एक जहर है। महाराज दे अमृत रूपी नाम नू छड़ के दिन रात विषय वकारां विच खचत होए पए हैं। महाराज जद मैं वेखा जद मैं वेखा अवगण अपने तां कुछ नहीं मेरे पल्ले, जद मैं वेखा जद मैं वेखा रहमत तेरी, ता होई बल्ले 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 होंदी है। कोई सरपंच बन गया बड़ी बल्ले बल्ले हुंदी, ए ओदी रहमत है। कोई साध संगत प्रधान बन गया बल्ले बल्ले इलाके च हो रही है, ए ओदी रहमत है। कोई MLA बन गया, ए ओदी रहमत है, इलाके च बल्ले बल्ले हुंदी। ए ना सोचे मैं नोटा नाल जित गया, ये ना सोचे मैं वोटा नाल जित गया, ओदी रहमत होई है तां गल बनी है, नहीं तो कौन पुछदा। सच्चे पातशाह तेरिया ही रहमतां ने, तो सो ना नाथ अनाथ ना मोसर, तो सो ना दानी ना मोसो पेखारी,
मोसो ना दीन दयाल ना तुम सर, मोसो अज्ञान ना तो सो बेचारी, मोसो ना पतत, मोसो ना पतत पावन ना तो सर, मोसो बेकारी ना तो सो उपकारी, मोरे है अवगुण तू गुण सागर, मोरे है अवगुण तू गुण सागर, जातर सातल ओट तुहारी। यही बेनती करनी महाराज, अवगुणा दे भरे हो या करो खां कृपा, रहमत कर दे, तेरी शरण विच पै के गनका पापण वर्गियां तर गईयां, अजामल वर्गे तर गए, साडे ते भी मेहर कर दे। मन रे प्रभ की शरण विचारो, जह सिमरत गनका सी उदरी ताको जस उर तारो, अटल पयो त्रु जाके सिमरन अर निरपय पद पाया, दुख हरताए बिद को स्वामी तैंका हे बिसराया, जा भी शरण गही कृपा निद गज ग्राहत छूटा, महमा नाम कहाँ लो बरनो राम कहत बंधन ते, अजामल पापी जग जान निमख माहे निस्तारा, नानक कहत चेत चिंता मन तैंपी उतर है पार। असी भी बेनती करनी महाराज, डुबदे पत्थरां नूं तारन वालिया साडा बेड़ा पार करी, 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 डुबदे पत्थरां नूं तारन वालिया साडा बेड़ा पार करी, डुबदे पत्थरां नूं तारन वालिया साडा बेड़ा पार करी। दासां दी बेनती भव जल चों कढ लै वाहिगुरु, दासां दी बेनती भव जल चों कढ लै वाहिगुरु, दासां दी बेनती भव जल चों कढ लै वाहिगुरु, दासां दी बेनती भव जल चों कढ लै वाहिगुरु, ओ दासां दी बेनती। पाव जल चों कढ लै मालका, पाव जल चों कढ लै वाहिगुरु, दासां दी बेनती पाव जल चों कढ लै वाहिगुरु, दासां दी बेनती पाव जल चों कढ लै मालका, कृपा करो दया करो किस मेहर पावो, डुबदे पत्थर ओ पत्थर जेड़ा दे जेड़े लोगां दे मन पत्थर बन चुके सन, तुसी कृपा कीती ओ तार दिते, साडा भी बेड़ा बन्ने ला दिओ। पत्थर ते बूंद पई के पई ना पई, आम गल है, कहिंदे पत्थर ते असर कोई नहीं हुंदा, पर नहीं गुरु प्यारिओ पत्थर ते भी असर हो जांदा। नलके दे थल्ले पत्थर रख दिओ, जदों पानी गेड़ के जाने आ साध संत बड़ा पक्के पत्थर धर दिओ भावें, पर बाल्टी भर के लै जावांगे, बूंद बूंद पई जानी है, महीने नू दो महीनियां नू साल नू दो सालां नू वह पत्थर ते भी बूंद दा निशान पै ही जांदा। साडे मन ने पत्थर ये भिजदे नहीं छेती छेती, मन जिहड़ा ये पत्थर की न्याई है, छेती छेती भिजदा नहीं, पर महाराज की कृपा होवे नितनेम रोज़ करन दा यही अर्थ है। कई कहिंदे रोज़ नितनेम करन दा की फायदा, उही नितनेम रोज़ रोज़ करन दा क्या फायदा, ਗੁਰੂ ਪਿਆਰਿਓ ਪ੍ਰਸ਼ਾਦਾ ਵੀ ਤਾਂ ਉਹੀ ਆ, ਰੋਜ਼ ਰੋਜ਼ ਕਾਹਤੋਂ ਛਕਦੇ ਹਾਂ, ਰੋਜ਼ ਰੋਜ਼ ਰੋਟੀ ਕਿਉਂ ਖਾਈਦੀ, ਰੋਜ਼ ਰੋਜ਼ ਨਿਤਨੇਮ ਕਰਨ ਦਾ ਕਿਆ ਫਾਇਦਾ। ਸਾਧ ਸੰਗਤ ਨਿਤਨੇਮ ਦਾ ਤਾਂ ਅਰਥ ਹੀ ਇੰਨਾ ਹੈ ਜਿਵੇਂ ਰੋਜ਼ ਸਾਧ ਸਦ ਪ੍ਰਸ਼ਾਦਾ ਛਕਦੇ ਹਾਂ, ਇਹ ਤਨ ਦੀ ਖੁਰਾਕ ਹੈ, ਰੋਜ਼ ਦਾ ਨਿਤਨੇਮ ਇਹ ਸਾਡੇ ਮਨ ਦੀ ਖੁਰਾਕ ਹੈ। ਇਸੇ ਵਾਸਤੇ ਰੋਜ਼ ਇਹ ਮਨ ਦੀ ਖੁਰਾਕ ਹੈ ਸਾਡਾ ਨਿਤਨੇਮ। ਸਾਧ ਸੰਗਤ ਕਰਦੇ ਰਹੀਏ, ਇੱਕ ਨਾ ਇੱਕ ਦਿਨ ਸਾਡੇ ਮਨ ਉੱਤੇ ਵੀ ਜ਼ਰੂਰ ਅਸਰ ਹੋਏਗਾ। ਸੋ ਕੱਲ੍ਹ ਬੇਨਤੀ ਕੀਤੀ ਸੀ, ਮਨ ਵਿੱਚ ਹੈ ਸਤਿਗੁਰ ਕੈ ਪਾਸ। ਮਹਾਰਾਜ ਕਹਿੰਦੇ ਜੇ ਤੇਰਾ ਮਨ ਤੈਨੂੰ ਖਰਾਬ ਕਰਦਾ, ਇਹ ਮਨ ਵਿਗੜਿਆ ਸੁਧਰਦਾ ਨਹੀਂ, ਇਹ ਮਨ ਨੂੰ ਵੇਚ ਦੇ। ਅਸੀਂ ਵੇਚਣਾ ਉੱਥੇ ਹੈ ਜਿਹੜਾ ਇਸ ਮਨ ਨੂੰ ਸੁਧਾਰ ਸਕੇ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣਾ। ਸਾਧ ਸੰਗਤ, ਰਾਜੇ ਜਨਕ ਨੇ ਸੁਣਿਆ ਪੰਡਤਾਂ ਤੋਂ, ਪੰਡਿਤ ਬੈਠੇ ਨੇ, ਗੱਲ ਚੱਲ ਪਈ, ਕਹਿੰਦੇ ਗੁਰੂ ਵਾਲਾ ਬਣਨਾ ਬਹੁਤ ਜ਼ਰੂਰੀ ਹੈ। ਸਾਧ ਸੰਗਤ, ਗੁਰੂ ਵਾਲਾ ਬਣਨਾ ਬਹੁਤ ਜ਼ਰੂਰੀ ਹੈ। ਅਤੇ ਉਸ ਸਮੇਂ ਵਿਚਾਰ ਚੱਲ ਪਈ ਵੀ ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ, ਗੁਰੂ ਜ਼ਰੂਰੀ ਹੈ। ਜਿੰਨਾ ਚਿਰ ਦਾਖਲਾ ਨਾ ਲਈਏ, ਜਿੰਨਾ ਚਿਰ ਗੁਰੂ ਧਾਰਨਾ ਕਰੀਏ, ਉਹਨਾਂ ਚਿਰ ਗਿਆਨ ਨਹੀਂ ਹੋ ਸਕਦਾ। ਨਾਰਦ ਮੁਨੀ ਕਹਿੰਦੇ ਸਭਾ 'ਚ ਬਹਿ ਕੇ ਜਾਇਆ ਕਰੇ, ਉੱਠ ਕੇ ਜਾਇਆ ਕਰੇ। ਅਤੇ ਭਗਵਾਨ ਨੇ ਆਪਣੇ ਨੌਕਰਾਂ ਨੂੰ ਆਖਿਆ, ਕਹਿੰਦੇ ਜਿੱਥੇ ਨਾਰਦ ਬਹਿੰਦਾ ਹੈ ਉਹ ਜਗ੍ਹਾ ਤੋਂ ਮਿੱਟੀ ਸਵਾ ਗਿੱਠ ਪੁੱਟਣੀ ਹੈ ਅਤੇ ਨਵੀਂ ਲਿਆ ਕੇ ਪਾਉਣੀ ਰੋਜ਼। ਇੱਕ ਦਿਨ ਨਾਰਦ ਆਇਆ, ਕਹਿਣ ਲੱਗਾ ਵੀ ਇੱਥੇ ਕੀ ਗੱਲ, ਆ ਮਿੱਟੀ ਕਿਉਂ ਪੁੱਟਦੇ ਹੋ, ਇੱਥੇ ਤਾਂ ਮੈਂ ਬੈਠਾ ਸੀ ਅੱਜ। ਕਹਿਣ ਲੱਗੇ ਇੱਥੇ ਬਰਮਾ ਦਾ ਪੁੱਤਰ ਨਾਰਦ ਬੈਠਦਾ, ਇਹ ਨਹੀਂ ਪਤਾ ਵੀ ਇਹੀ ਨਾਰਦ ਹੈ। ਇੱਥੇ ਬਰਮਾ ਦਾ ਪੁੱਤਰ ਨਾਰਦ ਬੈਠਦਾ, ਤਾਂ ਕਰਕੇ ਭਗਵਾਨ ਦਾ ਹੁਕਮ ਹੈ ਵੀ ਇਹ ਜਿੱਥੇ ਬਹਿੰਦਾ ਸਵਾ ਗਿੱਠ ਧਰਤੀ ਭ੍ਰਿਸ਼ਟ ਕਰ ਦਿੰਦਾ, ਉੱਥੇ ਦੀ ਮਿੱਟੀ ਬਦਲਿਆ ਕਰੋ। ਆਖੋ ਸਤਨਾਮ। ਕਿਉਂ ਗਿਆ? ਕਹਿੰਦਾ ਭਗਵਾਨ ਜੀ ਗੱਲ ਕੀ? ਭਗਵਾਨ ਕਹਿਣ ਲੱਗੇ ਹੈ ਭਾਵੇਂ ਬਰਮਾ ਦਾ ਪੁੱਤਰ, ਪਰ ਤੂੰ ਗੁਰੂ ਨੇ ਧਾਰਨ ਕੀਤਾ। ਗੁਰੂ ਧਾਰਨ ਕਰਨਾ ਹਰ ਇੱਕ ਦਾ ਪਹਿਲਾ ਮੁੱਢਲਾ ਫਰਜ਼ ਹੈ। ਦਾਖਲਾ ਲੈਣਾ ਹਰ ਇੱਕ ਸਟੂਡੈਂਟ ਵਾਸਤੇ, ਹਰ ਇੱਕ ਬੱਚੇ ਵਾਸਤੇ, ਹਰ ਇੱਕ ਵਿਦਿਆਰਥੀ ਵਾਸਤੇ ਦਾਖਲਾ ਲੈਣਾ ਸਭ ਤੋਂ ਜ਼ਰੂਰੀ ਹੈ। ਦਾਖਲਾ ਲਿਆ ਨਹੀਂ, ਪੜ੍ਹਾਈ ਕਰੀ ਜਾਂਦਾ ਹੈ, ਪੜ੍ਹਾਈ 'ਤੇ ਬਥੇਰੀ ਕੀਤੀ, ਪਰ ਉਹਨੂੰ ਸਾਧ ਸੰਧ ਕੋਈ ਡਿਗਰੀ ਪ੍ਰਾਪਤ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਦਾਖਲਾ ਨਹੀਂ ਸੀ ਲਿਆ। ਦਾਖਲਾ ਲੈਣਾ ਸਭ ਤੋਂ ਪਹਿਲਾਂ ਜ਼ਰੂਰੀ, ਦਾਖਲਾ ਬਹੁਤ ਜ਼ਰੂਰੀ ਹੈ। ਸੋ ਸਾਧ ਸੰਗਤ, ਰਾਜਾ ਜਨਕ ਬੈਠਾ ਹੈ, ਬੜੇ ਆਨੰਦ ਵਿੱਚ ਗੱਲ ਚੱਲ ਪਈ, ਪੰਡਿਤਾਂ ਨੇ ਵਿਚਾਰ ਕੀਤੀ। ਸਾਧ ਸੰਗਤ ਜੀ ਉਹਨਾਂ ਨੇ ਦੱਸ ਦਿੱਤਾ, ਕਹਿਣ ਲੱਗੇ ਵੀ ਜਿੰਨਾ ਚਿਰ ਗੁਰੂ ਧਾਰਨ ਨਾ ਕਰੀਏ ਉਨਾ ਚਿਰ ਗੱਲ ਨਹੀਂ ਬਣਦੀ। ਰਾਜਾ ਜਨਕ, ਸਾਧ ਸੰਤ ਉਸ ਸਮੇਂ ਇਹਨੇ ਆਖਿਆ ਵੀ ਪੰਡਿਤੋ ਇੰਨੇ ਜਣੇ ਫਿਰਦੇ ਹੋ, ਮੇਰਾ ਗੁਰੂ ਬਣੋ ਫਿਰ ਤੁਹਾਡੇ 'ਚੋਂ ਕੋਈ, ਇੰਨੇ ਪੰਡਿਤ ਹੋ ਤੁਸੀਂ, ਫਿਰ ਮੈਨੂੰ ਤੁਹਾਡੇ 'ਚੋਂ ਉੱਠੋ ਕੋਈ ਜਿਹੜਾ ਗਿਆਨ ਕਰਾਏ। ਜਦੋਂ ਆਖਿਆ ਗਿਆਨ ਕਰਾਏ ਤਾਂ ਸਾਰੇ ਹੀ ਤਿਆਰ ਹੋ ਗਏ। ਕਹਿਣ ਲੱਗਾ ਵੀ ਸਵੇਰੇ ਮੇਰਾ ਗੁਰੂ ਬਣੋ ਕੋਈ ਅਤੇ ਮੈਨੂੰ ਗਿਆਨ ਕਰਾ ਦਿਓ। ਸਵੇਰ ਹੋਈ, ਹਜ਼ਾਰਾਂ ਪੰਡਿਤ ਇਕੱਠੇ ਹੋ ਕੇ ਆ ਗਏ, ਕਿਉਂਕਿ ਸਾਰੇ ਗੁਰੂ ਬਣਨ ਵਾਸਤੇ ਤਿਆਰ ਨੇ। ਰਾਜੇ ਦਾ ਗੁਰੂ, ਰਾਜਗੁਰੂ ਬਣਨਾ, ਸਾਰੇ ਹੀ ਤਿਆਰ ਹੋ ਗਏ, ਭੱਜੇ ਆਉਂਦੇ ਨੇ। ਸਵੇਰ ਹੋਈ ਅਤੇ ਵੇਖਿਆ ਹਜ਼ਾਰਾਂ ਦੀ ਤਾਦਾਦ ਵਿੱਚ ਪੰਡਿਤ ਇਕੱਠੇ ਹੋਏ। ਉਹ ਰਾਜਾ ਕਹਿੰਦਾ ਗੁਰੂ ਧਾਰਨ ਕਰਨਾ ਇੱਕ, ਇੱਥੇ ਹਜ਼ਾਰਾਂ ਤੁਰੇ ਫਿਰਦੇ ਨੇ, ਇੰਨੇ ਥੋੜ੍ਹਾ, ਗੁਰੂ ਤਾਂ ਇੱਕ ਚਾਹੀਦਾ, ਗੁਰੂ ਤਾਂ ਇੱਕ ਚਾਹੀਦਾ। ਉਹਨੇ ਫਿਰ ਉਸ ਸਮੇਂ ਆਖਿਆ ਵੀ ਗੱਲ ਸੁਣ ਲਓ, ਇੰਨੇ ਜਣੇ ਖੜ੍ਹੇ ਹੋ, ਜਿਹੜਾ ਗਿਆਨ ਨਾ ਕਰਾ ਸਕਿਆ ਉਹਨੂੰ ਜੇਲ੍ਹ 'ਚ ਬੰਦ ਕਰ ਦੇਣਾ, ਸਾਰੀ ਉਮਰ ਕੈਦ ਕਰ ਦੇਣਾ। ਅਗਲਾ ਦਿਨ ਹੋਇਆ ਅਤੇ ਹਜ਼ਾਰਾਂ ਦੇ ਵਿੱਚੋਂ 500 ਰਹਿ ਗਿਆ, 500। ਹੁਣ 500 ਪੰਡਿਤ ਕਿਹੜਾ ਥੋੜ੍ਹਾ ਸੀ, ਉਹ ਵੀ ਬਹੁਤ ਜ਼ਿਆਦਾ। ਰਾਜਾ ਕਹਿੰਦਾ ਵੀ ਇੰਨੇ ਗੁਰੂ। ਆਖਿਰਕਾਰ ਉਹਨੇ ਸ਼ਰਤ ਹੋਰ ਕਰੜੀ ਕਰਤੀ, ਉਹ ਕੀ? ਕਹਿਣ ਲੱਗਾ ਮੈਂ ਗਿਆਨ ਉਹਦੇ ਤੋਂ ਪ੍ਰਾਪਤ ਕਰਾਂਗਾ ਜਿਹੜਾ ਇੱਕ ਪੈਰ ਮੈਂ ਘੋੜੇ ਦੀ ਰਕਾਬ ਵਿੱਚ ਰੱਖ ਲੈਣਾ, ਛਾਲ ਮਾਰਨ ਤੱਕ ਜਿੰਨਾ ਟਾਈਮ ਲੱਗਦਾ, ਦੂਜੀ ਰਕਾਬ ਵਿੱਚ ਪੈਰ ਪਹੁੰਚਣ ਤੋਂ ਪਹਿਲਾਂ ਜਿਹੜਾ ਗਿਆਨ ਕਰਾ ਦੇਗਾ ਉਹਨੂੰ ਮੈਂ ਗੁਰੂ ਧਾਰਨ ਕਰਾਂਗਾ। ਇਹ ਸ਼ਰਤ ਰੱਖਤੀ, ਇੱਕ ਪੈਰ ਮੈਂ ਰਕਾਬ 'ਚ ਟਿਕਾ ਲੈਣਾ, ਛਾਲ ਮਾਰਾਂਗਾ, ਦੂਜੀ ਰਕਾਬ ਤੱਕ ਪੈਰ ਪਹੁੰਚਣ ਤੋਂ ਪਹਿਲਾਂ ਜਿਹੜਾ ਗਿਆਨ ਕਰਾ ਦੇਵੇਗਾ ਉਹਨੂੰ ਮੈਂ ਗੁਰੂ ਮੰਨਾਂਗਾ। ਬੜੀ ਕਰੜੀ ਸ਼ਰਤ ਸੀ। ਅਗਲਾ ਦਿਨ ਹੋਇਆ ਅਤੇ ਕੀ ਵੇਖਿਆ, 9 ਜਣੇ ਖਲੋਤੇ ਨੇ, ਬਾਕੀ ਸਾਰੇ ਭੱਜ ਗਏ, ਕਿਉਂਕਿ ਕਿਹੜਾ ਗਿਆਨ ਕਰਾਵੇ, ਸ਼ਰਤ ਬੜੀ ਕਰੜੀ ਰੱਖ ਦਿੱਤੀ। 9 ਜਣੇ ਖਲੋਤੇ ਨੇ, ਸਾਧ ਸੰਗਤ ਬਾਕੀ ਸਾਰੇ ਦੇ ਸਾਰੇ ਦੌੜ ਗਏ। ਉਹ ਸਮੇਂ ਇਹਨੇ ਵੇਖਿਆ ਵੀ ਨੌਂ ਨੂੰ ਮੈਂ ਕਿਵੇਂ ਗੁਰੂ ਧਾਰਨ ਕਰਾਂ, ਚਾਹੀਦਾ ਤਾਂ ਇੱਕ ਹੈ। ਉਹਨੇ ਵੀ ਫਿਰ ਸਾਧ ਸੰਗਤ ਸ਼ਰਤ ਰੱਖ ਦਿੱਤੀ, ਕਹਿਣ ਲੱਗਾ ਵੀ ਜੇ ਗਿਆਨ ਨਾ ਕਰਾ ਸਕੇ ਨਾ, ਨੌਂ ਜਣੇ ਤੁਸੀਂ ਖੜ੍ਹੇ ਹੋ, ਜੇ ਗਿਆਨ ਨਾ ਕਰਾ ਸਕੇ ਸਾਰੀ ਉਮਰ ਜੇਲ੍ਹ ਵਿੱਚ ਬੰਦ ਰੱਖਾਂਗਾ, ਮਨਜ਼ੂਰ ਹੈ? ਕਹਿੰਦੇ ਮਨਜ਼ੂਰ ਹੈ। ਲਾਲਚ ਬੜੀ ਭੈੜੀ ਚੀਜ਼ ਹੁੰਦੀ ਹੈ, ਲਾਲਚ ਲਾਲਚ ਸਾਨੂੰ ਅੰਨਾ ਕਰ ਦਿੰਦਾ, ਪਤਾ ਹੀ ਨਹੀਂ ਲੱਗਦਾ ਵੀ ਇਹ ਤਾਂ ਇੱਟਾਂ 'ਤੇ ਹੀ ਮੱਥੇ ਟੇਕੀ ਜਾਂਦਾ। ਲਾਲਚ ਬੰਦੇ ਨੂੰ ਇੰਨਾ ਅੰਨਾ ਕਰ ਦਿੰਦਾ, ਪਤਾ ਹੀ ਨਹੀਂ ਲੱਗਦਾ ਵੀ ਮੈਂ ਗੁਰਦੁਆਰੇ ਅੱਗੋਂ ਲੰਘ ਕੇ ਦੀਵਾ ਕਿੱਥੇ ਜਗਾਉਣ ਚੱਲਿਆ। ਲਾਲਚ ਲਾਲਚ ਬੰਦੇ ਨੂੰ ਅੰਨਾ ਕਰ ਦਿੰਦਾ, ਪਤਾ ਹੀ ਨਹੀਂ ਲੱਗਣ ਦਿੰਦਾ। ਪਖੰਡ ਦੇ ਦੋ ਪਹੀਏ ਨੇ, ਦੋ ਪਹੀਆਂ ਤਾਂ ਵਾਲੀ ਪਖੰਡ ਚੱਲਦਾ ਹੈ, ਉਹ ਕਿਹੜਾ? ਇੱਕ ਹੈ ਲਾਲਚ ਤੇ ਦੂਜਾ ਡਰ।
Download from upnafm.com